ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਪੰਜਵਾਂ ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ ਰਾਮ ਤਾਣ ਤਨ ਖੀਨ ਪਿਆ ਬਿਨ ਮਿਲਤ ਪਿਆਰੇ ਰਾਮ ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ ਰਾਮ ਤਾਣ ਤਨ ਖੀਨ ਪਿਆ ਬਿਨ ਮਿਲਤ ਪਿਆਰੇ ਰਾਮ ਪ੍ਰਭ ਮਿਲਹੁ ਪਿਆਰੇ ਮਯਾ ਧਾਰੇ ਕਰ ਦਇਆ ਲੜ ਲਾਇ ਲੀਜੀਐ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਜੀ ਜੀਐ ਸਮਰੱਥ ਪੂਰਨ ਸਦਾ ਨਿਹ ਚਲ ਊਚ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਣ ਪਿਆਰੇ ਸਮਰੱਥ ਪੂਰਨ ਸਦਾ ਨਿਹ ਚਲ ਊਚ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਣ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਵਡਿਆਈਆਂ, ਇਹਨਾਂ ਅਜਮਤਾਂ ਦੇ ਮਾਲਕ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਮਰਿਆਦਾ ਦੇ ਅਨੁਸਾਰ, ਜੋ ਅੱਜ ਹਰਿਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਸਾਨੂੰ ਆਵਾਜ਼ਾਂ ਪ੍ਰਾਪਤ ਹੋਇਆ ਹੈ ਜੋ ਸਤਿਗੁਰੂ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਣ ਕਰੋ ਜੀ ਸਤਨਾਮ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਪੰਜਵਾਂ
ਰਾਗ ਹੈ ਭਾਗ ਬਿਹਾਗੜਾ ਇੱਕ ਤਰ੍ਹਾਂ ਇਹ ਭਾਂਡਾ ਹੈ ਜਿਹਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਪਿਤਾ ਜੀ ਨੇ ਅੱਜ ਇਸ ਪਵਿੱਤਰ ਜਨ ਸ਼ਬਦ ਨੂੰ ਪਰੋਸਿਆ ਦਰਜ ਕੀਤਾ ਹੈ ਔਰ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 545-46 ਅੰਗ ਤੇ ਦਰਜ ਹੈ।
ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ ਰਾਮ।
ਇਸ ਸ਼ਬਦ ਦਾ ਜੋ ਕਾਵਿ ਸਰੂਪ ਹੈ ਉਹ ਸੰਤ ਹੈ, ਕਿਉਂਕਿ ਬਾਣੀ ਸਾਰੀ ਕਾਵਿ ਰੂਪ ਹੈ ਔਰ ਕਵਿਤਾ ਦੇ ਵਿੱਚ ਉਹਦੇ ਵੱਖਰੇ ਵੱਖਰੇ ਜਿਹੜੇ ਰੂਪ ਨੇ ਉਹਨਾਂ ਦੇ ਵਿੱਚੋਂ ਸਤਿਗੁਰੂ ਜੀ ਨੇ ਅੱਜ ਸ਼ੰਤ ਦੇ ਸਰੂਪ ਵਿੱਚ ਇਹ ਚਾਰ ਬੰਦਾਂ ਦਾ ਇਹ ਪਾਵਨ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ ਰਾਮ। ਜਿਹੜੇ ਸੰਤ ਹੁੰਦੇ ਨੇ ਉਹ ਰੱਬ ਦੇ ਢੰਡਾਊ ਹੁੰਦੇ ਨੇ। ਮੇਰੀ ਆਪਣੀ ਮਾਨਤਾ ਹੈ, ਕਿਉਂਕਿ ਪਿੰਡਾਂ ਦੇ ਵਿੱਚ ਦਿਹਾਤੀ ਇਲਾਕੇ ਵਿੱਚ ਜਨਮ ਹੋਣ ਕਰਕੇ ਬਹੁਤ ਪੜ੍ਹੀ ਲਿਖੀ ਕੋਈ ਹਾਈ ਜੈਂਟਰੀ ਦੇ ਵਿੱਚ ਪਾਲਣਾ ਪੋਸਣਾ ਨਹੀਂ ਹੋਈ, ਪਰ ਮੈਂ ਅੱਜ ਵੀ ਮਹਿਸੂਸ ਕਰਦਾ ਕਿ ਸਾਡੇ ਬਜ਼ੁਰਗ ਪੜ੍ਹੇ ਲਿਖੇ ਨਹੀਂ ਸਨ ਪਰ ਸਿਆਣੇ ਬਹੁਤ ਸੀ। ਅੱਜ ਬਹੁਤਾਤ ਵਿੱਚ ਦੁਨੀਆ ਪੜ੍ਹ ਲਿਖ ਕੇ ਮੂਰਖ ਹੋਈ ਫਿਰਦੀ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਬੰਗਲਾ ਸਾਹਿਬ ਤੋਂ ਕਿ ਪਾਠ ਬੋਧ ਸਮਾਗਮ ਹੋ ਰਿਹਾ ਗੁਰਦੁਆਰਾ ਸ੍ਰੀ ਨਾਨਕ ਪਿਆਓ ਸਾਹਿਬ ਦਿੱਲੀ ਵਿੱਚ, ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਵਿੱਤਰ ਅਸਥਾਨ ਹੈ। ਇਸ ਤੋਂ ਬਾਅਦ ਜਿੱਥੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਹੈ, ਸ੍ਰੀ ਸੁਲਤਾਨਪੁਰ ਸਾਹਿਬ ਉੱਥੇ ਹੋਣਾ ਹੈ, ਔਰ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਹੈ, ਭੈਣਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਜਿਹੜੇ ਰੋਜ਼ ਬਾਣੀ ਪੜ੍ਹਦੇ ਨੇ ਅਤੇ ਗਲਤ ਪੜ੍ਹਦੇ, ਕਿ ਭਾਈ ਪਾਠ ਦੀ ਸੰਥਿਆ ਜ਼ਰੂਰ ਲਵੋ। ਪਾਠ ਕਰਨਾ ਅਤੇ ਗਲਤ ਕਰਨਾ ਇਹ ਪਾਪ ਹੈ। ਮੇਰੀ ਬੇਨਤੀ ਵੱਲ ਧਿਆਨ ਦੇਣਾ, ਪਾਠ ਨਾ ਕਰਨਾ ਇਹ ਭੁੱਲ ਹੈ, ਕਿ ਕੋਈ ਆਦਮੀ ਕਵੇ ਜੀ ਮੈਂ ਤੇ ਪਾਠ ਕਰਦਾ ਹੀ ਨਹੀਂ, ਇਹ ਉਹਦੀ ਇੱਕ ਭੁੱਲ ਹੈ ਕਿ ਉਹਨੂੰ ਪਤਾ ਹੀ ਨਹੀਂ ਕਿ ਉਹਦੀ ਜ਼ਿੰਦਗੀ ਦੇ ਵਿੱਚ ਇੰਨਾ ਅਮੋਲਕ ਖਜ਼ਾਨਾ ਗੁਰੂ ਨਾਨਕ ਸਾਹਿਬ ਬਖਸ਼ ਕੇ ਗਏ ਔਰ ਉਹ ਐਵੇਂ ਤੰਤਰਾਂ ਮੰਤਰਾਂ ਦੇ ਵਿੱਚ ਉਲਝਿਆ ਫਿਰਦਾ, ਇਹ ਭੁੱਲ ਹੈ। ਪਰ ਬਾਣੀ ਵੀ ਪੜ੍ਹਨੀ ਅਤੇ ਗਲਤ ਪੜ੍ਹਨੀ ਇਹ ਬਹੁਤ ਵੱਡਾ ਪਾਪ ਹੈ। ਔਰ ਚੇਤ ਅਚੇਤ ਇਹਦੇ ਅਸੀਂ ਅਮੂਮਨ ਸਾਰੇ ਭਾਗੀਦਾਰ, ਵੇਖੋ 100 ਚੋਂ 15-20% ਕੱਢ ਵੀ ਦਿਓ ਤਾਂ ਬਹੁ ਗਿਣਤੀ ਜਿਹੜੀ ਹੈ ਉਹਨਾਂ ਦਾ ਪਾਠ ਸ਼ੁੱਧ ਨਹੀਂ ਹੈ। ਮੈਂ ਇੱਕ ਪੰਕਤੀ ਬੋਲਾਂਗਾ, ਸ਼ਬਦ ਹੈ ਨਾਨਕ ਕੂੜ ਰਹਿਆ ਭਰਪੂਰ। ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿੰਦੇ ਨੇ ਕਿ ਨਾਨਕ ਇਹ ਆਖ ਕਿ ਸਭ ਝੂਠ ਦਾ ਪਸਾਰਾ ਹੈ, ਪਰ ਪੜ੍ਹਿਆ ਕੀ ਜਾਂਦਾ ਹੈ? ਹੁਣ ਮੈਂ ਬੋਲਾਂਗਾ, ਤੁਸੀਂ ਮੇਰੇ ਨਾਲ ਬੋਲੋਗੇ, ਕਿਉਂਕਿ ਅਮੂਮਨ ਇਹ ਹੀ ਅਸੀਂ ਟੀਵੀ ਤੋਂ ਸੁਣਿਆ, ਇਹ ਹੀ ਰੇਡੀਓ 'ਤੇ ਸੁਣਿਆ, ਇਹ ਹੀ ਅਸੀਂ ਆਮ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਸੁਣਿਆ ਕਿ ਨਾਨਕ ਕੂੜ ਰਹਿਆ ਭਰਪੂਰ। ਇਹਦਾ ਅਰਥ ਕੀ ਹੋਇਆ ਕਿ ਨਾਨਕ ਝੂਠਾ ਹੈ ਅਤੇ ਸਾਰੀਆਂ ਥਾਵਾਂ 'ਤੇ ਪਸਰਿਆ ਹੋਇਆ। ਹੁਣ ਆਪਾਂ ਸੋਚ ਸਕਦੇ ਵੀ ਕਿੱਡਾ ਵੱਡਾ ਪਾਪ ਅਸੀਂ ਰੋਜ਼ ਕਰਦੇ ਹਾਂ। ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਨੂੰ ਨਾਨਕ ਕੂੜ ਕਹਿੰਦੇ ਆ। ਪਾਠ ਹੈ ਨਾਨਕ ਕੂੜ ਰਹਿਆ ਭਰਪੂਰ। ਨਾਨਕ ਸ਼ਬਦ ਵੱਖਰਾ ਹੈ, ਕੂੜ ਰਹਿਆ ਭਰਪੂਰ ਵੱਖਰਾ ਹੈ। ਪਰ ਅਸੀਂ ਕੀ ਪੜ੍ਹਦੇ ਹਾਂ? ਨਾਨਕ ਕੂੜ, ਨਾਨਕ ਝੂਠਾ ਹੈ, ਰਹਿਆ ਭਰਪੂਰ ਉਹ ਤਾਂ ਸਾਰੀਆਂ ਥਾਵਾਂ 'ਤੇ ਪਸਰਿਆ ਹੋਇਆ। ਹੁਣ ਚੇਤ ਅਚੇਤ ਇਹ ਛੋਟੀ ਜਿਹੀ ਗਲਤੀ ਜੇ ਆਪਾਂ ਸਾਰੀ ਉਮਰ ਕੀਤੀ ਤਾਂ ਸਾਨੂੰ ਵੀ ਪਤਾ ਹੈ ਕਿ ਜਦੋਂ ਸਿੱਖ ਨੇ ਬਾਣੀ ਗਲਤ ਪੜ੍ਹੀ ਤਾਂ ਸਤਿਗੁਰਾਂ ਨੇ ਕਿਹਾ ਸੀ ਭਾਈ ਇਹਨੂੰ ਤਾੜਨਾ ਕਰੋ। ਸਾਖੀ ਵਿੱਚ ਆਉਂਦਾ ਵੀ ਉਹਨੂੰ ਚਪੇੜ ਮਾਰੀ ਗਈ ਅਤੇ ਬਾਣੀ ਪੜ੍ਹਨ ਵਾਲੇ ਨੇ ਜਾ ਕੇ ਪੁੱਛ ਲਿਆ ਵੀ ਮਹਾਰਾਜ ਜੇ ਬਾਣੀ ਪੜ੍ਹਦਿਆਂ ਵੀ ਚਪੇੜਾਂ ਪੈਣਗੀਆਂ ਤਾਂ ਫਿਰ ਮਹਾਰਾਜ ਸਾਨੂੰ ਕੀ ਕਰਨਾ ਚਾਹੀਦਾ? ਅਤੇ ਸਤਿਗੁਰਾਂ ਕਿਹਾ ਸੀ ਬਾਣੀ ਪੜ੍ਹਨ ਤੋਂ ਚਪੇੜ ਨਹੀਂ ਪਈ, ਬਾਣੀ ਗਲਤ ਪੜ੍ਹਨ ਤੋਂ ਪਈ ਹੈ। ਮੈਂ ਇਹ ਗੱਲ ਤਾਂ ਆਪ ਜੀ ਨਾਲ ਸਾਂਝੀ ਕੀਤੀ ਹੈ ਕਿ ਸਾਨੂੰ ਨਹੀਂ ਪਤਾ, ਅਸੀਂ ਪਿੰਡਾਂ ਥਾਵਾਂ 'ਤੇ ਜੰਮੇ ਪਲੇ ਰਹੇ। ਹੁਣ ਸਾਡੇ ਬਜ਼ੁਰਗ ਕੀ ਕਹਿੰਦੇ ਸੀ? ਕਹਿੰਦੇ ਪੁੱਤਰ ਸਾਧਾਂ ਨੂੰ ਕੀ ਸਵਾਦਾਂ ਨਾਲ। ਹੁਣ ਇਹ ਪੜ੍ਹੀ ਲਿਖੀ ਦੁਨੀਆ ਫਿਰ ਕਹਿੰਦੀ ਹੈ ਜੀ ਜਿਹੜੇ ਸਾਧੂ ਹੁੰਦੇ ਨੇ ਜੀ ਉਹ ਉਹਨਾਂ ਕੋਲ ਐਸ਼ਵਰਜ ਨਹੀਂ ਹੁੰਦਾ ਜੀ, ਉਹ ਦੁਨੀਆ ਦੇ ਰੰਗ ਤਮਾਸ਼ਿਆਂ ਤੋਂ ਚਮਕ ਦਮਕ ਤੋਂ ਦੂਰ ਹੁੰਦੇ ਨੇ। ਪਰ ਅੱਜ ਐਸਾ ਤੁਹਾਨੂੰ ਵੇਖਣ ਵਾਸਤੇ ਕਦੇ ਨਹੀਂ ਮਿਲੇਗਾ ਕਿ ਕੋਈ ਐਸਾ ਮਹਾਂਪੁਰਖ ਮਿਲੇ ਤੁਹਾਨੂੰ ਬਾਬਾ ਹਰਬੰਸ ਸਿੰਘ ਜੀ ਵਰਗਾ। ਉਹਨਾਂ ਨੂੰ ਫਿਰ ਪੰਥ ਰਤਨ ਦਾ ਸਨਮਾਨ ਵੀ ਦਿੱਤਾ ਗਿਆ। ਅੱਜ ਵੀ ਬੰਗਲਾ ਸਾਹਿਬ ਜਾ ਕੇ ਪੁੱਛ ਲਓ ਵੀ ਬਾਬਾ ਜੀ ਸੌਂਦੇ ਕਿੱਥੇ ਸੀ, ਤੁਹਾਨੂੰ ਚਾਰ ਪਾਵਿਆਂ ਵਾਲੀ ਮੰਜੀ ਮਿਲੇਗੀ। ਉਹੀ ਸੰਗਤ ਦੇ ਜਿਹੜੇ ਕਟੋਰਿਆਂ ਦੇ ਵਿੱਚ ਦਾਲ ਭਾਜੀ ਵਰਤਦੀ ਸੀ, ਜਲ ਵਰਤਦਾ ਸੀ, ਉਹੀ ਕਟੋਰੀ ਮਿਲੇਗੀ ਵੀ ਇਹਦੇ 'ਚ ਬਾਬਾ ਜੀ ਦਾਲ ਪਾ ਕੇ ਪ੍ਰਸ਼ਾਦਾ ਛਕਦੇ ਸੀ। ਪਰ ਉਹ ਪ੍ਰਸ਼ਾਦਾ ਉਹ ਹੱਥ 'ਤੇ ਛਕਦੇ ਸੀ, ਥਾਲੀ 'ਚ ਨਹੀਂ ਸੀ ਛਕਦੇ। ਇਹ ਨਹੀਂ ਕਿ ਸਾਧੂ ਦੇ ਕੋਲ ਹੁੰਦਾ ਕੁਝ ਨਹੀਂ ਹੈ, ਸਾਧੂ ਕੋਲੋਂ ਤਾਂ ਲੋਕ ਝੋਲੀਆਂ ਭਰ ਕੇ ਲੈ ਜਾਂਦੇ ਨੇ। ਪਰ ਸਾਧੂ ਨੇ ਲੋਕਾਂ ਵਾਸਤੇ ਰੋਲ ਮਾਡਲ ਬਣਨਾ ਹੁੰਦਾ, ਉਹਦੀ ਸਾਦਗੀ, ਉਹਦਾ ਸਾਦਾਪਣ ਜਿਹੜਾ ਉਹ ਸਾਡੇ ਵਾਸਤੇ ਇੱਕ ਮੀਲ ਪੱਥਰ ਬਣਦਾ ਕਿ ਭਾਈ ਇੱਦਾਂ ਵੀ ਤਾਂ ਜ਼ਿੰਦਗੀ ਜੂਈ ਜਾ ਸਕਦੀ ਹੈ, ਇੱਦਾਂ ਵੀ ਜ਼ਿੰਦਗੀ ਜੂ ਸਕਦੇ ਹਾਂ ਆਪਾਂ ਵੀ। ਇੰਨੀ ਦੁਨੀਆ ਆਸਥਾ ਰੱਖਦੀ ਹੋਵੇ, ਸ਼ਰਧਾ ਰੱਖਦੀ ਹੋਵੇ, ਸਤਿਕਾਰ ਕਰਦੀ ਹੋਵੇ, ਪਰ ਮਹਾਂਪੁਰਖ ਜਿਹੜੇ ਨੇ ਉਹ ਭਾਈ ਸਾਦਾ ਭੋਜਨ, ਸਾਦਾ ਲਿਬਾਸ, ਸਾਦਾ ਉਹਨਾਂ ਦਾ ਰਹਿਣ ਸਹਿਣ, ਅਸਲ ਵਿੱਚ ਸਾਧੂ ਹੈ ਹੀ ਉਹ ਜਿਹੜਾ ਸਾਧਨਾ ਕਰੇ। ਸੰਤ ਉਹ ਹੈ ਜਿਹੜਾ ਪਰਮਾਤਮਾ ਨੂੰ ਮਿਲਣ ਦਾ ਇੱਛਕ ਹੈ। ਹੁਣ ਜਿਹਦੀ ਸੋਚ ਹੀ ਇਹ ਨਹੀਂ ਹੈ ਕਿ ਮੈਂ ਪਰਮਾਤਮਾ ਨੂੰ ਮਿਲਣਾ ਹੈ, ਤੇ ਉਹ ਮਨੁੱਖ ਵੀ ਇਹ ਸ਼ਬਦ ਆਪਣੇ ਨਾਂ ਨਾਲ ਜੇ ਜੋੜ ਲਵੇ ਤਾਂ ਫਿਰ ਅੱਜ ਵਰਗੇ ਹਾਲਾਤ ਬਣਨਗੇ ਜਿਹੜੇ ਸਾਡੇ ਸਾਹਮਣੇ ਬਣ ਗਏ ਨੇ। ਸੰਤ ਹੁੰਦੇ ਹੀ ਉਹ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ। ਗੁਰੂ ਅਰਜਨ ਦੇ ਪਿਤਾ ਮਹਾਰਾਜ ਜਿਨ੍ਹਾਂ ਨੇ ਆਪ ਸੰਤ ਦੀ ਇੱਕ ਅਸ਼ਟਪਦੀ ਉਚਾਰੀ ਹੈ, ਅਰੇ ਬਚਨ ਆਖੇ ਨੇ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਔਰ ਇਹ ਵੀ ਆਖਿਆ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਪਰ ਫਿਰ ਆਪਣੀ ਬਾਣੀ ਵਿੱਚ ਤਾੜਨਾ ਵੀ ਕੀਤੀ ਕਿ ਵੇਖਣਾ ਭਾਈ ਅਸਲ ਦੇ ਭੁਲਾਵੇ ਕਿਤੇ ਨਕਲ ਦੇ ਪਾਂਧੀ ਨਾ ਬਣ ਜਾਣਾ, ਕਿਤੇ ਨਕਲ ਦੇ ਮਗਰ ਨਾ ਤੁਰ ਜਾਣਾ, ਕਿਉਂਕਿ ਜਿਹਦੀ ਅਸਲ ਨਹੀਂ ਵਿਕਦੀ ਉਹਦੀ ਨਕਲ ਕੋਈ ਦੁਨੀਆ 'ਚ ਤਿਆਰ ਨਹੀਂ ਜੇ ਕਰਦਾ। ਜਿੰਨਾ ਨਕਲੀ ਮਾਲ ਮਾਰਕੀਟ ਵਿੱਚ ਆਉਂਦਾ ਹੈ ਇਹ ਉਹਨਾਂ ਮਾਰਕਿਆਂ ਦਾ ਆਉਂਦਾ ਹੈ ਜਿਨ੍ਹਾਂ ਦੀ ਮਾਰਕੀਟ ਵਿੱਚ ਸੇਲ ਹੈ, ਜਿਹੜੀਆਂ ਚੀਜ਼ਾਂ ਵਿਕਦੀਆਂ ਨੇ ਉਹਨਾਂ ਦੀ ਵਪਾਰੀ ਬੰਦੇ ਨਕਲ ਕਰਦੇ ਨੇ, ਨਹੀਂ ਤਾਂ ਨਕਲ ਕੋਈ ਨਹੀਂ ਕਰਦਾ। ਜਿਹਦਾ ਅਸਲ ਨਹੀਂ ਵਿਕਦਾ ਉਹਦੀ ਕੋਈ ਨਕਲ ਕਿਉਂ ਬਣਾਏਗਾ? ਉਹਦੇ ਨਾਂ 'ਤੇ ਕੋਈ ਨਕਲੀ ਚੀਜ਼ ਤਿਆਰ ਕਰਕੇ ਮਾਰਕੀਟ 'ਚ ਨਹੀਂ ਲੈ ਕੇ ਆਏਗਾ ਵੀ ਇਹਦੇ 'ਤੇ ਅਸਲੀ ਨਾਂ 'ਤੇ ਚੀਜ਼ ਕੋਈ ਨਹੀਂ ਵਿਕਦੀ। ਜਦੋਂ ਸੰਤ ਦਾ ਇਤਨਾ ਸਨਮਾਨ ਸਮਾਜ ਸੰਸਾਰ ਵਿੱਚ ਅੱਜ ਵੀ ਮੌਜੂਦ ਹੈ, ਇਹੋ ਹੀ ਕਾਰਨ ਹੈ ਕਿ ਹਰ ਮਨੁੱਖ ਇਸ ਨਾਮ ਨੂੰ ਆਪਣੇ ਨਾਂ ਨਾਲ ਕੈਰੀ ਕਰਦਾ, ਆਪਣੇ ਨਾਂ ਨਾਲ ਲਿਖ ਲੈਂਦਾ। ਵੈਸੇ ਮੈਂ ਇੱਕ ਬੇਨਤੀ ਕਰਾਂ, ਇਹ ਬਿਲਕੁਲ ਜਿਵੇਂ ਕੋਈ ਡਾਕਟਰ ਬਣੇ, ਕੋਈ ਇੰਜੀਨੀਅਰ ਬਣੇ, ਕੋਈ ਵਕੀਲ ਬਣੇ, ਅਤੇ ਬਕਾਇਦਾ ਉਹਦੀ ਇੱਕ ਸਾਧਨ ਹੈ, ਉਹਦੀ ਇੱਕ ਪੜ੍ਹਾਈ ਹੈ, ਉਹਦੀ ਇੱਕ ਡਿਗਰੀ ਹੈ, ਉਹਦਾ ਇੱਕ ਲੰਬਾ ਕੋਰਸ ਹੈ। ਬਿਲਕੁਲ ਇਸੇ ਤਰ੍ਹਾਂ ਜਿਹੜਾ ਵਿਅਕਤੀ ਤੁਰਦਾ ਉਹ ਇਸ ਮੁਕਾਮ 'ਤੇ ਪਹੁੰਚ ਸਕਦਾ, ਨਹੀਂ ਤਾਂ ਫਿਰ ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਣ ਤਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਬਗ ਕੋਈ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ। ਉਹ ਤਾਂ ਭਾਈ ਲੋਕਾਂ ਨੂੰ ਠੱਗਣ ਵਾਲੇ ਲੋਕ ਨੇ, ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਲੋਕ ਨੇ, ਅਸੀਂ ਉਹਨਾਂ ਤੋਂ ਸੁਚੇਤ ਰਹਿਣਾ। ਔਰ ਅੱਜ ਦੇ ਸ਼ਬਦ ਦੇ ਰਾਹੀਂ ਸਤਿਗੁਰੂ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ ਕਿ ਖੋਜਤ ਸੰਤ ਫਿਰੈ, ਸੰਤ ਲੱਭਦੇ ਫਿਰਦੇ ਨੇ। ਪ੍ਰਭ ਪ੍ਰਾਣ ਆਧਾਰੇ ਰਾਮ, ਆਪਣੇ ਉਸ ਪ੍ਰਭੂ ਨੂੰ ਜਿਹੜਾ ਅਸਲ ਵਿੱਚ ਮਨੁੱਖ ਦੇ ਪ੍ਰਾਣਾਂ ਦਾ ਆਧਾਰ ਹੈ। ਸਾਡੇ ਸਵਾਸਾਂ ਦੀ ਟੇਕ ਕੀ ਹੈ? ਇਹ ਸਾਡੇ ਸਵਾਸ ਜਿਹੜੇ ਨੇ ਇਹ ਕਿਹਦੇ ਆਸਰੇ 'ਤੇ ਚੱਲਦੇ ਨੇ, ਕਿਵੇਂ ਚੱਲਦੇ ਨੇ ਭਾਈ? ਇਹ ਸਵਾਸ ਕੌਣ ਚਲਾ ਸਕਦਾ ਹੈ? ਸਵਾਸ ਨਾ ਤਾਂ ਪਾਣੀ ਨਾਲ ਚੱਲਦੇ ਨੇ, ਨਾ ਸਵਾਸ ਜਿਹੜੇ ਨੇ ਇਹ ਭੋਜਨ ਨਾਲ ਚੱਲਦੇ ਨੇ। ਸਵਾਸ ਤਾਂ ਉਸ ਪਰਮੇਸ਼ਰ ਦੀ ਦੇਣ ਹੈ, ਸਵਾਸ ਤਾਂ ਉਸ ਮਾਲਕ ਨੇ ਸਾਨੂੰ ਪੂੰਜੀ ਦੇ ਕੇ ਭੇਜਿਆ। ਔਰ ਤੁਸੀਂ ਵੇਖਿਆ ਹੌਸਪਿਟਲਾਂ ਦੇ ਵਿੱਚ ਸਾਲੋ ਸਾਲ ਲੋਕ ਵੈਂਟੀਲੇਟਰ 'ਤੇ ਲੱਗੇ ਰਹਿੰਦੇ ਨੇ, ਸਵਾਸ ਚੱਲੀ ਜਾਂਦੇ ਨੇ, ਕੋਈ ਖਾਣਾ ਨਹੀਂ, ਕੋਈ ਪੀਣਾ ਨਹੀਂ, ਕੋਈ ਦੁਨੀਆ ਨਾਲ ਉਹਨਾਂ ਦਾ ਵਾਹ ਵਾਸਤਾ ਨਹੀਂ ਹੈ, ਸਵਾਸ ਅਜੇ ਵੀ ਚੱਲੀ ਜਾਂਦੇ ਨੇ। ਕਿਉਂਕਿ ਮੌਤ ਉਦੋਂ ਆਉਣੀ ਹੈ ਜਦੋਂ ਸਵਾਸਾਂ ਦੀ ਇਸ ਮਾਲਾ ਨੇ ਟੁੱਟਣਾ ਹੈ, ਇਸ ਕੜੀ ਨੇ ਟੁੱਟਣਾ ਹੈ। ਕਿਸੇ ਦੀ ਰੋਟੀ ਛੁੱਟ ਜਾਏ ਤਾਂ ਮਰਦਾ ਨਹੀਂ ਹੈ। ਇਹ ਚੀਜ਼ਾਂ ਅੱਜ ਸਾਡੇ ਸਾਹਮਣੇ ਪ੍ਰਮਾਣ ਨੇ, ਪ੍ਰਤੱਖ ਨੇ।
ਸਵਾਸ ਉਸ ਪਰਮੇਸ਼ਰ ਦੀ ਦਾਤ ਹੈ ਔਰ ਇਹ ਧਰਮ ਦੀ ਦੁਨੀਆਂ ਦਾ ਬਹੁਤ ਵੱਡਾ ਵਿਸ਼ਵਾਸ ਹੈ ਕਿ ਮਨੁੱਖ ਸਵਾਸਾਂ ਰੂਪੀ ਪੂੰਜੀ ਲੈ ਕੇ ਆਇਆ ਸੀ ਪਰ ਬਹੁਤ ਸਸਤੇ ਭਾਅ ਇਸ ਨੂੰ ਖਰਚ ਕੇ ਚਲਾ ਗਿਆ ਇਹਦੇ ਬਦਲੇ ਵਿੱਚ ਕੋਈ ਕੀਮਤੀ ਵਸਤੂ ਵਿਹਾਜ ਨਹੀਂ ਸਕਿਆ ਆਇਓ ਸੁਣਨ ਪੜ੍ਹਨ ਕੋ ਬਾਣੀ ਆਇਆ ਤਾਂ ਇਸ ਕੰਮ ਦੇ ਵਾਸਤੇ ਸੀਗਾ ਤੇ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਇਸੇ ਕਰਕੇ ਜਿਹੜੇ ਰੱਬ ਦੇ ਢੰਡਾਊ ਨੇ ਸੰਤ ਨੇ ਜਿਹੜੇ 11 ਭੱਟ ਆਏ ਸੀ ਗੁਰੂ ਅਰਜਨ ਦੇ ਪਿਤਾ ਮਹਾਰਾਜ ਕੋਲੇ ਉਹਨਾਂ ਨੇ ਪਹਿਲੀ ਗੱਲ ਇੱਕੋ ਕਹੀ ਸੀ ਸਤਿਗੁਰਾਂ ਨੇ ਪੁੱਛਿਆ ਵੀ ਕਿਵੇਂ ਆਏ ਹੋ ਆਖਿਆ ਰਹੋ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ ਮਹਾਰਾਜ ਕੋਈ ਸੰਤ ਲੱਭਣ ਤੁਰੇ ਹਾਂ ਸਾਧੂ ਤਾਂ ਮਿਲੇ ਨੇ ਸਾਧਨਾ ਕਰਦੇ ਯਤਨ ਕਰਦੇ ਤਾਂ ਮਿਲੇ ਨੇ ਪਰ ਪਹੁੰਚਿਆ ਹੋਇਆ ਪੁੱਗਿਆ ਹੋਇਆ ਕੋਈ ਰੱਬ ਨੂੰ ਮਿਲਿਆ ਹੋਇਆ ਵਿਅਕਤੀ ਅਜੇ ਤੱਕ ਮਿਲਿਆ ਨਹੀਂ ਸੰਤ ਉਹ ਹੈ ਜਿਹੜਾ ਆਪਣੇ ਪ੍ਰਾਣਾਂ ਦੇ ਆਸਰੇ ਪਰਮਾਤਮਾ ਨੂੰ ਢੂੰਡਦਾ ਫਿਰਦਾ ਲੱਭਦਾ ਫਿਰਦਾ ਕਿ ਰੱਬ ਕਿੱਥੇ ਮਿਲੇਗਾ ਰੱਬ ਕਿਵੇਂ ਮਿਲੇਗਾ ਔਰ ਇਹ ਪ੍ਰਤੱਖ ਪ੍ਰਮਾਣ ਹੈ ਸਾਡੇ 'ਚੋਂ ਤਾਂ ਕੋਈ ਵੀ ਐਸਾ ਨਹੀਂ ਹੈ ਕਿਹੜਾ ਹਰਿਮੰਦਰ ਸਾਹਿਬ ਹੀ ਰੱਬ ਨੂੰ ਲੱਭਣ ਆਇਆ ਹੋਵੇ ਅਸੀਂ ਜੇ ਸਾਡੀਆਂ ਕੋਈ ਇੱਛਾ ਪੂਰੀਆਂ ਹੋ ਗਈਆਂ ਤਾਂ ਸੁਖਣਾ ਤਾਰਨ ਆ ਗਿਆ ਨਹੀਂ ਤਾਂ ਸੁਖਣਾ ਸੁਖਣ ਆ ਗਿਆ ਮੈਂ ਹਮੇਸ਼ਾ ਬੇਨਤੀ ਕਰਦਾ ਅਸੀਂ ਦੋ ਕਿਸਮ ਦੇ ਸੁੱਖ ਸਿੱਖ ਬਣ ਗਏ ਜਾਂ ਸੁੱਖਾਂ ਵਾਲੇ ਜਾਂ ਸੁਖਣਾ ਵਾਲੇ ਜਾਂ ਤਾਂ ਸੁੱਖਾਂ ਦੀ ਖਾਤਰ ਸਿੱਖ ਹਾਂ ਕਿ ਕਿਸੇ ਨੇ ਕਿਹਾ ਜੀ ਸਿੱਖ ਬਣ ਜਾਓ ਜੀ ਤੁਹਾਡੇ ਸਾਰੇ ਕੰਮ ਮਹਾਰਾਜ ਆਪੇ ਕਰੂਗਾ ਅਤੇ ਸਿੱਖ ਬਣ ਗਏ ਅਤੇ ਜਾਂ ਸੁਖਣਾ ਕਰਕੇ ਆਉਂਦੇ ਹਾਂ ਕਿ ਕੋਈ ਚੀਜ਼ ਮੰਗ ਲਈ ਪੂਰੀ ਹੋ ਗਈ ਅਤੇ ਫਿਰ ਉਹ ਸੁਖਣਾ ਤਾਰਨ ਆ ਗਏ ਅਗਲੀ ਵਾਰੀ ਫਿਰ ਮੰਗ ਲਈ ਤਾਂ ਜਿਹੜੇ ਸੰਤ ਪ੍ਰਭੂ ਦੇ ਪਿਆਰੇ ਨੇ ਉਹ ਤਾਂ ਭਾਈ ਉਸ ਪਰਮਾਤਮਾ ਨੂੰ ਲੱਭਦੇ ਫਿਰਦੇ ਨੇ ਢੂੰਡਦੇ ਫਿਰਦੇ ਨੇ ਉਹ ਤਾਂ ਉਹਦੀ ਤਲਾਸ਼ ਦੇ ਵਿੱਚ ਤੁਰੇ ਨੇ ਹਾਂਜੀ
ਤਾਣ ਧਨ ਖੀਨ ਪਿਆ ਬਿਨ ਮਿਲਤ ਪਿਆਰੇ ਰਾਮ
ਉਹਨਾਂ ਦਾ ਤਾਣ ਤਾਣ ਦਾ ਅਰਥ ਹੁੰਦਾ ਹੈ ਤਾਕਤ ਤਨ ਤਨ ਹੈਗਾ ਸਰੀਰ ਉਹਨਾਂ ਦੀ ਤਾਕਤ ਘੱਟ ਜਾਂਦੀ ਹੈ ਉਹਨਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਬਿਨ ਮਿਲਤ ਪਿਆਰੇ ਰਾਮ ਜੇ ਉਹਨਾਂ ਨੂੰ ਪਰਮਾਤਮਾ ਨਹੀਂ ਮਿਲਦਾ ਹਾਂਜੀ
ਪ੍ਰਭ ਮਿਲੋ ਪਿਆਰੇ ਮਾਇਆ ਤਾਰੇ ਕਰ ਦਇਆ ਲੜ ਲਾਏ ਲੀਜੀਐ
ਉਹਨਾਂ ਦੀ ਦਿਨ ਰਾਤ ਇੱਕੋ ਹੀ ਅਰਦਾਸ ਹੈ ਕਿ ਹੇ ਪ੍ਰਭੂ ਪਿਆਰੇ ਤੁਸੀਂ ਮਿਲੋ ਮਾਇਆ ਤਾਰੇ ਮੇਰੇ ਤੇ ਕਿਰਪਾ ਕਰ ਦਿਓ ਤਰੁੱਠੋ ਮੇਰੇ ਤੇ ਤਰਸ ਕਰੋ ਹੇ ਪ੍ਰਮਾਤਮਾ ਮੇਰੇ ਤੇ ਤਰਸ ਕਰ ਮੈਨੂੰ ਆਪਣੇ ਲੜ ਲਾ ਲੈ ਕਰ ਦਇਆ ਲੜ ਲਾਏ ਲੀਜੀਐ ਕਿਉਂਕਿ ਲੜ ਉਹਨੇ ਸਾਨੂੰ ਆਪ ਲਾਉਣਾ ਹੈ ਜਦੋਂ ਇਹ ਸ਼ਬਦ ਅਸੀਂ ਪੜ੍ਹਦੇ ਹਾਂ ਨਾ ਵੇਖੋ ਹੈ ਤੇ ਆਤਮਾ ਤੇ ਪਰਮਾਤਮਾ ਦੀ ਵਿਆਹ ਦਾ ਉਹ ਪਾਠ ਉਹ ਸ਼ਬਦ ਜਿਹੜਾ ਲਾਵਾਂ ਜਿਹੜੀਆਂ ਨੇ ਉਹ ਆਤਮਾ ਤੇ ਪਰਮਾਤਮਾ ਦੇ ਵਿਆਹ ਦੀਆਂ ਨੇ ਔਰ ਉੱਥੇ ਵੀ ਅਸੀਂ ਵੇਖਦੇ ਹਾਂ ਕਿ ਪੱਲਾ ਜਿਹੜਾ ਹੈ ਉਹ ਪਤੀ ਦਾ ਫੜਿਆ ਜਾਂਦਾ ਲੜਕੇ ਦਾ ਪੱਲਾ ਲੜਕੀ ਫੜਦੀ ਹੈ ਲੜਕੀ ਦਾ ਪੱਲਾ ਲੜਕਾ ਨਹੀਂ ਫੜਦਾ ਅਸੀਂ ਪਰਮਾਤਮਾ ਦੇ ਲੜ ਲੱਗਣਾ ਹੈ ਅਤੇ ਪਰਮਾਤਮਾ ਨੂੰ ਕਹਿਣਾ ਹੈ ਕਿ ਪਰਮਾਤਮਾ ਤੂੰ ਮੈਨੂੰ ਆਪਣੇ ਲੜ ਲਾ ਤੂੰ ਮੈਨੂੰ ਆਪਣਾ ਪੱਲਾ ਦੇ ਹਾਂਜੀ
ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਜੀ ਜੀਐ
ਤੇ ਅਰਦਾਸ ਵੀ ਕਰਨੀ ਹੈ ਕਿ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਉਹ ਸਾਨੂੰ ਆਪ ਚਲਾਵੇ ਤੇ ਚੱਲ ਸਕਦੇ ਕਿਉਂਕਿ ਆਪ ਜਪਾਏ ਜੇ ਉਹ ਪਰਮਾਤਮਾ ਸਾਡੇ ਕੋਲੋਂ ਸਿਮਰਨ ਕਰਾਵੇ ਤਾਂ ਜੇ ਉਹ ਆਪ ਸਾਨੂੰ ਆਪਣੇ ਰਸਤੇ ਤੋਰੇ ਤਾਂ ਅਸੀਂ ਤੁਰ ਸਕਦੇ ਹਾਂ ਉਹ ਆਪ ਨਾਮ ਜਪਾਵੇ ਤੇ ਉਹਦਾ ਨਾਮ ਅਸੀਂ ਜਪ ਸਕਦੇ ਹਾਂ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ਼ ਪੇਖੇ ਜੀਜੀਏ ਪਰਮਾਤਮਾ ਮੈਨੂੰ ਆਪਣਾ ਨਾਮ ਦੇ ਮੈਂ ਤਾਂ ਤੇਰੇ ਦਰਸ਼ਨ ਕਰਦਾ ਤੇ ਜਿਉਂਦਾ ਇਹ ਜਿਹੜੇ ਸ਼ਬਦ ਨੇ ਨਾ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪਰ ਇਸ ਕਰਨੀ ਨੂੰ ਕੌਣ ਪਹੁੰਚਿਆ ਭਾਈ ਮਤੀ ਦਾਸ ਮੌਤ ਨਿਸ਼ਚਿਤ ਹੋ ਗਈ ਕਿ ਫਟਿਆਂ ਵਿੱਚ ਜਕੜ ਕੇ ਸਿਰ ਦੇ ਉੱਤੇ ਆਰਾ ਰੱਖ ਕੇ ਚੀਰ ਦਿੱਤਾ ਜਾਏ ਤੇ ਫਿਰ ਪੁੱਛਿਆ ਵੀ ਮਤੀ ਦਾਸ ਤੇਰੀ ਕੋਈ ਹੁਣ ਵੀ ਇੱਛਾ ਕਹਿਣ ਲੱਗੇ ਜੀ ਹੈਗੀ ਹੈ ਜਲਾਦਾ ਸੋਚਿਆ ਵੀ ਸ਼ਾਇਦ ਜ਼ਿੰਦਗੀ ਮੰਗੇਗਾ ਆਖਿਆ ਨਹੀਂ ਮੈਨੂੰ ਜ਼ਿੰਦਗੀ ਨਹੀਂ ਚਾਹੀਦੀ ਜਦੋਂ ਤੁਸੀਂ ਮੈਨੂੰ ਫਟਿਆਂ ਵਿੱਚ ਜਕੜੋਗੇ ਤਾਂ ਇੱਕ ਕੰਮ ਜ਼ਰੂਰ ਕਰ ਦਿਓ ਕਿ ਮੇਰਾ ਮੂੰਹ ਜਿਹੜਾ ਹੈ ਉਹ ਗੁਰੂ ਦੇ ਪਿੰਜਰੇ ਵੱਲ ਕਰ ਦਿਓ ਕਿਉਂਕਿ ਜਿੰਨਾ ਕੁ ਚਿਰ ਮੇਰੀਆਂ ਅੱਖਾਂ ਵਿੱਚ ਜੋਤ ਰਹੂਗੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰ ਲਵਾਂਗਾ ਮੈਂ ਤਾਂ ਸਾਰੀ ਉਮਰ ਹੀ ਪੜ੍ਹਦਾ ਰਿਹਾ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪਰ ਅਸੀਂ ਤਾਂ ਅੱਗੇ ਚਲੇ ਗਏ ਅਸੀਂ ਪੁੱਛਦੇ ਰਹਿੰਦੇ ਹਾਂ ਭਾਈ ਸਾਹਿਬ ਸੰਗਰਾਂਦ ਕਦੋਂ ਹੈ ਪੁੱਛੋ ਵੀ ਕੀ ਕਰਨਾ ਹੈ ਕੋਈ ਪ੍ਰੋਗਰਾਮ ਰੱਖਣਾ ਹੈ ਕਹਿੰਦੇ ਨਹੀਂ ਫਿਰ ਗੁਰਦੁਆਰੇ ਜਾਣਾ ਹੁੰਦਾ ਨਾ ਇਹ ਸਾਡਾ ਜੀਵਨ ਐਸਾ ਉਹ ਜੀਵਨ ਨਹੀਂ ਹੈ ਜਿੱਥੇ ਦਰਸ਼ਨ ਪੇਖਿਆ ਜੀਜੀ ਹੈ ਜਿੱਥੇ ਦਰਸ਼ਨ ਕਰਕੇ ਹੀ ਜੀਵਿਆ ਜਾ ਸਕਦਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਇਹ ਕਰਨੀ ਕਿਸੇ ਸੰਤ ਦੀ ਹੈ ਇਹ ਕਰਨੀ ਕਿਸੇ ਸੰਤ ਦੀ ਹੈ ਮੈਂ ਤਾਂ ਰੋਜ਼ ਆਪ ਜੀ ਨੂੰ ਬੇਨਤੀ ਕਰਦਾ ਕਿ ਜਦੋਂ ਸਾਨੂੰ ਕੋਈ ਪੁੱਛਦਾ ਕਿ ਤੁਸੀਂ ਅਸੀਂ ਇੰਨੇ ਆਪਣੇ ਅੰਦਰ ਨਿੰਮੋ ਝੂਣੇ ਹੋ ਕੇ ਇਹਨਾਂ ਆਪਣੇ ਅੰਦਰ ਮਲਾਲ ਪੈਦਾ ਕਰਕੇ ਕੀ ਕਹਿੰਦੇ ਹਾਂ ਜੀ ਅਸੀਂ ਤਾਂ ਗ੍ਰਿਸ਼ਤੀ ਹਾਂ ਗ੍ਰਿਸ਼ਤੀ ਹੋਣਾ ਗੁਨਾਹਗਾਰ ਨਹੀਂ ਹੋਣਾ ਨਹੀਂ ਹੈ ਗ੍ਰਿਸ਼ਤੀ ਹੋਣਾ ਤੇ ਸਾਰੇ ਸੰਸਾਰ ਦੇ ਧਰਮਾਂ ਚੋਂ ਜਿਹੜਾ ਸ਼੍ਰੋਮਣੀ ਧਰਮ ਹੈ ਸਗਲ ਧਰਮ ਹੈ ਗ੍ਰਿਸ਼ਤ ਪ੍ਰਧਾਨ ਹੈ ਉਹਦੇ ਅਨੁਯਾਈ ਹੋਣਾ ਜਿਹੜੀ ਸਭ ਤੋਂ ਚੰਗੀ ਸੁਸਾਇਟੀ ਹੈ ਤੁਸੀਂ ਤੇ ਉਹਦੇ ਮੈਂਬਰ ਹੋ ਭਾਈ ਤੁਹਾਨੂੰ ਤੇ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਮਾਣ ਹੋਣਾ ਚਾਹੀਦਾ ਵੀ ਮੈਂ ਗ੍ਰਿਸ਼ਤੀ ਹਾਂ ਔਰ ਗ੍ਰਿਸ਼ਤੀ ਉਹ ਹੈ ਜਿਹੜਾ ਪੁੱਤਰਾਂ ਦਾ ਵੀ ਦਾਤਾ ਹੈ ਪੁੱਛ ਲਓ ਬਾਬਾ ਸ਼੍ਰੀ ਚੰਦ ਜੀ ਨੂੰ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੂੰ ਉਹਨਾਂ ਨੇ ਪੁੱਛਿਆ ਸੀ ਕਿ ਹਰਗੋਬਿੰਦ ਜੀ ਕਿੰਨੇ ਪੁੱਤਰ ਨੇ ਤੇ ਜਦੋਂ ਉਹਨਾਂ ਨੇ ਦੱਸਿਆ ਕਹਿਣ ਲੱਗੇ ਸਾਡੇ ਵਾਸਤੇ ਵੀ ਕੋਈ ਹੈਗਾ ਕਹਿਣ ਲੱਗੇ ਜੀ ਸਾਰੇ ਤੁਹਾਡੇ ਨੇ ਕਹਿੰਦੇ ਇੱਕ ਦੇ ਦਿਓ ਬਾਬਾ ਸ਼੍ਰੀ ਚੰਦ ਜੀ ਤੁਸੀਂ ਤਾਂ ਉਦਾਸੀ ਮਤ ਸ਼ੁਰੂ ਕੀਤਾ ਸੀ ਤੁਸੀਂ ਤੇ ਇਸ ਗ੍ਰਿਸ਼ਤ ਨੂੰ ਪ੍ਰਵਾਨ ਨਹੀਂ ਸੀ ਕੀਤਾ ਪਰ ਇੱਕ ਦਿਨ ਐਸਾ ਆ ਗਿਆ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਕਹਿਣਾ ਪਿਆ ਕਿ ਜੋ ਕੁਝ ਸਾਡੇ ਪਿਤਾ ਜੀ ਕੋਲ ਸੀ ਉਹ ਤੇ ਪਹਿਲਾਂ ਹੀ ਤੁਹਾਡੇ ਕੋਲ ਹੈ ਤੇ ਜੋ ਸਾਡੇ ਕੋਲ ਬਚਿਆ ਸੀ ਅੱਜ ਉਹ ਵੀ ਅਸੀਂ ਤੁਹਾਨੂੰ ਦੇ ਚੱਲੇ ਹਾਂ ਉਦਾਸੀ ਬਾਬਾ ਸ਼੍ਰੀ ਚੰਦ ਜੀ ਨੂੰ ਜਦੋਂ ਆਪਣੀ ਗੱਦੀ ਦੇਣ ਦੀ ਵਾਰੀ ਆਈ ਤੇ ਗ੍ਰਿਸ਼ਤੀ ਗੁਰੂ ਕੋਲੋਂ ਪੁੱਤਰ ਮੰਗਣਾ ਪਿਆ ਗ੍ਰਿਸ਼ਤੀ ਹੋਣਾ ਇੱਕ ਬੜੀ ਧਾਰਮਿਕ ਉੱਚ ਸ਼੍ਰੇਣੀ ਜਿਹੜੀ ਹੈ ਉਹਦੇ ਮੈਂਬਰ ਹੋਣਾ ਹੈ ਭਾਈ ਇਹਦੇ ਵਿੱਚ ਤੁਹਾਨੂੰ ਕੋਈ ਮਲਾਲ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਕਹੋ ਜੀ ਉਹ ਵੱਡਾ ਹੈ ਅਤੇ ਅਸੀਂ ਛੋਟੇ ਹਾਂ ਨਹੀਂ ਹਾਂ ਜੇ ਤੁਸੀਂ ਗ੍ਰਿਸ਼ਤੀ ਹੁੰਦੇ ਆ ਸਵੇਰੇ ਉੱਠਦੇ ਹੋ ਤਾਂ ਸਵੇਰੇ ਉੱਠਣਾ ਗ੍ਰਿਸ਼ਤੀ ਦਾ ਤਾਂ ਕੋਈ ਕੰਮ ਨਹੀਂ ਹੈਗਾ ਗ੍ਰਿਸ਼ਤੀਆਂ ਦੇ ਘਰਾਂ 'ਚ ਤਾਂ ਲੜਾਈ ਹੈ ਜੇ ਸਵੇਰੇ 3-4 ਵਜੇ ਬਾਲਟੀ ਖੜਕਣ ਲੱਗ ਜਾਏ ਤਾਂ ਘਰ ਦੀ ਸੁਆਣੀ ਕਹਿੰਦੀ ਹੈ ਵੀ ਤੂੰ ਤਾਂ ਸੌਣਾ ਨਹੀਂ ਸਾਨੂੰ ਤਾਂ ਸੌਂ ਲੈਣ ਦੇ ਅਤੇ ਜਿਹਨੇ ਸਵੇਰੇ 5-4 ਵਜੇ ਗੁਰਦੁਆਰੇ ਨੂੰ ਤੁਰ ਪੈਣਾ ਹੈ ਉਹਦੇ ਘਰ ਵੀ ਝਗੜਾ ਹੈ ਉਹ ਤਾਂ ਆਏ ਗਿਆ ਇਹਨੂੰ ਵੀ ਕਹਿੰਦੇ ਵੀ ਇਹਨਾਂ ਨੂੰ ਸਮਝਾਓ ਜੀ ਇਹ ਜਿਉਂ ਸਵੇਰੇ ਗੁਰਦੁਆਰੇ ਜਾਂਦੇ ਨੇ ਇਹ ਮੁੜਦੇ ਹੀ ਨਹੀਂ ਇਹਨਾਂ ਨੂੰ ਇੰਨਾ ਹੀ ਨਹੀਂ ਫਿਕਰ ਵੀ ਘਰ 'ਚ ਬਾਕੀ ਜੀ ਨੇ ਕੋਈ ਕੰਮ ਧੰਦਾ ਹੈ ਕੋਈ ਕਾਰੋਬਾਰ ਹੈ ਇਹ ਤਾਂ ਗੁਰਦੁਆਰੇ ਜਾ ਕੇ ਐਂ ਬਹਿੰਦੇ ਨੇ ਜਿਵੇਂ ਇਹਨਾਂ ਦਾ ਕੋਈ ਟੱਬਰ ਟੀਰ ਹੀ ਨਹੀਂ ਹੈਗਾ ਅੰਮ੍ਰਿਤ ਵੇਲੇ ਉੱਠਣ ਦਾ ਗੁਰਦੁਆਰੇ ਜਾਣ ਦਾ ਬਾਣੀ ਪੜ੍ਹਨ ਦਾ ਇਹ ਗ੍ਰਿਸ਼ਤੀਆਂ ਦੇ ਘਰਾਂ ਵਿੱਚ ਝਗੜਾ ਹੈ ਵੀ ਇਹ ਤਾਂ ਜੀ ਸਵੇਰੇ ਉੱਠ ਕੇ ਬੁੜ ਬੁੜ ਕਰਨ ਲੱਗ ਜਾਂਦਾ, ਸਾਡੀ ਵੀ ਜਾਗ ਖੁੱਲ ਜਾਂਦੀ ਹੈ। ਸਵੇਰੇ ਉੱਠਣਾ, ਗੁਰਦੁਆਰੇ ਜਾਣਾ, ਬਾਣੀ ਪੜ੍ਹਨਾ, ਇਹ ਗ੍ਰਿਸ਼ਤੀ ਦਾ ਕਰਮ ਨਹੀਂ, ਇਹ ਸੰਤ ਦਾ ਕਰਮ ਹੈ। ਇਹ ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਇਹ ਤਾਂ ਗੁਰਮੁਖ ਮਾਇਆ ਵਿੱਚ ਉਦਾਸੀ ਵਾਲਾ ਜੀਵਨ ਹੈ ਭਾਈ, ਕਿ ਭਰੇ ਘਰ ਵਿੱਚੋਂ ਤੁਸੀਂ ਸਵੇਰੇ ਉਡਾਰੀ ਮਾਰਦੇ ਹੋ ਅਤੇ ਰੱਬ ਦੇ ਘਰ ਪਹੁੰਚ ਜਾਂਦੇ ਹੋ। ਇਹ ਦਾਤ ਗੁਰੂ ਨਾਨਕ ਨੇ ਸਾਡੀ ਝੋਲੀ ਵਿੱਚ ਪਾਈ ਹੈ। ਸਾਡੇ ਗੁਰੂ ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬ ਛੱਡਣਾ ਪੈ ਗਿਆ ਸੀ, ਗਰਜਾਂ ਮਾਰੀ, ਦੁਨੀਆਂ ਨੇ ਜਾ ਕੇ ਤੱਪੇ ਤੋਂ ਸੁਣ ਲਿਆ ਕਿ ਮੀਂਹ ਤਾਂ ਨਹੀਂ ਪੈਂਦਾ ਕਿ ਤੁਹਾਡੇ ਪਿੰਡ ਵਿੱਚ ਇੱਕ ਗ੍ਰਿਸ਼ਤੀ ਬੰਦਾ ਗੁਰੂ ਬਣ ਕੇ ਬੈਠਾ ਹੈ। ਤੁਸੀਂ ਦੱਸੋ ਗ੍ਰਿਸ਼ਤੀ ਬੰਦਾ ਧਰਮੀ ਹੋ ਸਕਦਾ ਹੈ? ਵੇਖੋ, ਇੱਕ ਤਾਂ ਨਾ ਸਾਡੀ ਜਿਹੜੀ ਆਵਾਮ ਜਿਹਨੂੰ ਕਹਿੰਦੇ ਹਾਂ ਆਪਾਂ, ਜਨਤਾ ਕਹਿੰਦੇ ਜਿਹਨੂੰ, ਲੁਕਾਈ ਕਹਿੰਦੇ ਅਸੀਂ, ਇਹਦੇ ਵਿੱਚ ਇੱਕ ਬਹੁਤ ਵੱਡੀ ਇੱਕ ਖੁਟਾਈ ਹੈ। ਉਹ ਕੀ? ਜੋ ਕਿਸੇ ਨੇ ਕਹਿ ਤਾ ਸਿਰ ਹਿਲਾਈ ਜਾਣਾ ਹੈ, ਹਟਣਾ ਹੀ ਨਹੀਂ। ਉਹ ਤੱਪਾ ਕਹਿੰਦਾ ਵੀ ਤੁਸੀਂ ਦੱਸੋ ਵੀ ਧਰਮੀ ਬੰਦਾ, ਗ੍ਰਿਸ਼ਤੀ ਬੰਦਾ ਧਰਮੀ ਹੋ ਸਕਦਾ? ਕਹਿੰਦੇ ਜੀ ਨਹੀਂ। ਅਤੇ ਕਹਿੰਦੇ ਫਿਰ ਇੱਕ ਜਿਹਦੇ ਦੋ ਪੁੱਤਰ ਹੋਣ, ਜਿਹਦੀਆਂ ਦੋ ਧੀਆਂ ਹੋਣ, ਉਹ ਗੁਰੂ ਕਿਵੇਂ ਹੋ ਗਿਆ? ਹਾਂਜੀ ਹਾਂਜੀ ਤੱਪਾ ਜੀ, ਤੁਸੀਂ ਠੀਕ ਆਖੇ ਆ। ਕਹਿੰਦਾ ਫਿਰ ਇਹਨੂੰ ਪਿੰਡੋਂ ਕੱਢੋ ਤੇ ਮੀਂਹ ਪੈ ਜਾਏਗਾ। ਸਵਾਲ ਇਹ ਵੀ ਅਸੀਂ ਇਹ ਸਾਖੀਆਂ ਸੁਣਨੀਆਂ ਛੱਡ ਦਿੱਤੀਆਂ। ਕਈ ਤਾਂ ਉੱਦਾਂ ਹੀ ਕਹਿੰਦੇ ਜੀ ਸਾਖੀ ਹੋਣੀ ਨਹੀਂ ਚਾਹੀਦੀ, ਅਤੇ ਕਈ ਜਿਹੜੇ ਨੇ ਉਹ ਇਸ ਪਾਸੇ ਤੁਰਦੇ ਹੀ ਨਹੀਂ। ਉਹ ਤਾਂ ਇਹ ਕਹਿੰਦੇ ਨੇ ਵੀ ਤੁਸੀਂ ਗਿਆਨੀ ਜੀ ਇਹ ਦੱਸੋ ਵੀ ਦੋ ਸੇਬ ਦਿੱਤਿਆਂ ਦੋ ਪੁੱਤਰ ਕਿੱਥੋਂ ਪੈਦਾ ਹੁੰਦੇ ਨੇ? ਅਸੀਂ ਜਾ ਕੇ ਫਲ ਲੈ ਆਈਏ, ਲਾਚੀਆਂ ਨਾਲ ਕੰਮ ਚੱਲ ਜਾਏ, ਸੇਬਾਂ ਨਾਲ ਕੰਮ ਚੱਲ ਜਾਏ, ਕੇਲਿਆਂ ਨਾਲ ਕੰਮ ਚੱਲ ਜਾਏ। ਉਹ ਧਾਗੇ ਤਵੀਤ ਨੇ ਕਹਿੰਦੇ ਜੀ ਅਸੀਂ ਕਿਹੜਾ ਧਾਗੇ ਤਵੀਤਾਂ ਨੂੰ ਮੰਨਦੇ ਹਾਂ? ਵੀ ਦੱਸੋ ਜੇ ਉਹਦਾ ਤੁਸੀਂ ਨਾਮ ਬਦਲ ਲਓਗੇ ਤਾਂ ਉਹਦੇ ਨਾਲ ਕੀ ਫਰਕ ਪੈਣ ਲੱਗਾ? ਸਿੱਖ ਧਰਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੋਈ ਥਾਂ ਨਹੀਂ ਹੈ। ਇੱਥੇ ਹਰ ਸਿੱਖ ਸੰਤ ਦੀ ਕਰਨੀ ਦਾ ਅਧਿਕਾਰੀ ਹੈ। ਗੁਰੂ ਰਾਮਦਾਸ ਪਿਤਾ ਨੇ ਜਿਸ ਦੀ ਪਰਿਭਾਸ਼ਾ ਲਿਖੀ ਹੋਵੇ, ਜੇ ਅੱਜ ਤੁਸੀਂ ਉਹਨੂੰ ਘਟਾਉਂਦੇ ਹੋ ਤਾਂ ਗੱਲ ਯਾਦ ਰੱਖਣਾ, ਅਸੀਂ ਗੁਰੂ ਰਾਮਦਾਸ ਦੀ ਬਖਸ਼ਿਸ਼ ਤੋਂ ਵਿਰਵੇ ਰਹਿ ਜਾਵਾਂਗੇ। ਗੁਰੂ ਰਾਮਦਾਸ ਦੇ ਬਚਨ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੇ। ਇਹ ਤਾਂ ਭਾਈ ਗੁਰੂ ਦੇ ਮਨ ਨੂੰ ਭਾਉਣ ਵਾਲੇ ਸਿੱਖ ਹੋ ਤੁਸੀਂ। ਇੱਥੇ ਬੇਨਤੀ ਕੀਤੀ ਹੈ ਕਿ ਹੇ ਪਰਮਾਤਮਾ, ਦੇਹੇ ਨਾਮ ਆਪਣਾ ਜਪੋ ਸਵਾਮੀ, ਹਰ ਦਰਸ਼ ਪੇਖੇ ਜੀ ਜੀ ਹੈ। ਪਰਮਾਤਮਾ ਮੈਨੂੰ ਆਪਣਾ ਨਾਮ ਦੇ, ਮੈਂ ਜਪਾਂ, ਮੈਂ ਤੇਰਾ ਨਾਮ ਜਪਣਾ ਚਾਹੁੰਦਾ, ਤੇਰੇ ਦਰਸ਼ਨਾਂ ਤੋਂ ਮੈਨੂੰ ਜੀਵਨ ਮਿਲਦਾ ਹੈ। ਇਹ ਦੋ ਹੀ ਆਧਾਰ ਨੇ, ਇੱਕ ਦਰਸ਼ਨ, ਇੱਕ ਉਹਦੀ ਯਾਦ, ਉਹਦਾ ਸਿਮਰਨ, ਔਰ ਸਿਮਰਨ ਕਰਨਾ ਹੀ ਉਹਦੇ ਦਰਸ਼ਨਾਂ ਵਾਸਤੇ ਹੈ। ਹਾਂਜੀ।
ਸਮਰੱਥ ਪੂਰਨ ਸਦਾ ਨਿਹ ਚੱਲ, ਊਚ ਅਗਮ ਅਪਾਰੇ।
ਪਰਮਾਤਮਾ ਸਮਰੱਥ ਹੈ, ਪਰਮਾਤਮਾ ਪੂਰਨ ਹੈ, ਪਰਮਾਤਮਾ ਸਦਾ ਨਿਚਲ ਅਟਲ ਹੈ, ਪਰਮਾਤਮਾ ਉੱਚੇ ਤੋਂ ਉੱਚਾ ਹੈ, ਪਰਮਾਤਮਾ ਅਗਮ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਪਰਮਾਤਮਾ ਅਪਾਰ ਹੈ, ਉਹਦਾ ਕਿਸੇ ਨੇ ਪਾਰਾ ਵਾਰ ਨਹੀਂ ਪਾਇਆ।
ਬਿਨਵੰਤ ਨਾਨਕ ਧਾਰ ਕਿਰਪਾ, ਮਿਲਹੋ ਪ੍ਰਾਨ ਪਿਆਰੇ।
ਹੇ ਪ੍ਰਾਣਾਂ ਤੋਂ ਪਿਆਰੇ, ਸਵਾਸਾਂ ਤੋਂ ਪਿਆਰੇ ਪਰਮਾਤਮਾ, ਬਿਨਵੰਤ ਨਾਨਕ ਧਾਰ ਕਿਰਪਾ, ਮੇਰੀ ਨਾਨਕ ਦੀ ਬੇਨਤੀ ਸੁਣ, ਮੇਰੇ ਤੇ ਕਿਰਪਾ ਕਰ, ਮਿਹਰ ਕਰ। ਸੱਚੇ ਪਾਤਸ਼ਾਹ ਮੈਨੂੰ ਇੱਕ ਵਾਰੀ ਮਿਲ, ਮੈਨੂੰ ਤੇਰਾ ਮਲਾਪ ਚਾਹੀਦਾ, ਮੈਂ ਤੇਰੇ ਦਰਸ਼ਨ ਕਰਕੇ ਜਿਉਣਾ, ਮੈਂ ਤੇਰਾ ਨਾਮ ਜਪ ਕੇ ਜਿਉਣਾ। ਹਾਂਜੀ।
जप तप बरत कीने पेखन कौ चरणा राम।
जप कीते तप कीते वरत रखे पेखन कौ चरणा राम। उस प्रभु परमात्मा दे चरणा नू वेखण वास्ते हुण तुसीं वेखो ध्यान चरणा दा धरिया जांदा है मत्था चरणा ते टेकिया जांदा है। कदे किसी ने अपने गुरु का सिर स्पर्श किया चरण स्पर्श करी दे कोई जाके अपने गुरु के सिर पर बैठा है? नहीं, गुरु के चरणों में बैठी दे। गुरु के चरणों की उस शरण वास्ते जप कीते तप कीते वर्त कीते। हाँ जी,
तपत न कत है बुझै बिन स्वामी सरणा राम।
पर ये जेडे दुनियावी जप ने इत्थे जप का अर्थ जप वो नहीं है जिहड़ा जपजी साहब वाला है। इत्थे जप की एक वक्री जुगती दसी गई है क्योंकि वेद पुराण जिहड़े धर्म ग्रंथ ने सिमरत वेद पुराण पुकारण पोथियां नाम बिना सब कूड़ गाली होशियां उत्थे सानू ये भी सुचेत किया कि पाए गहे जब ते तुमरे तब ते को आंख तरह नहीं आने हो। राम रहीम पुराण कुरान अनेक कहें मत एक ना माने हो। सब वखरा वखरा रस्ता दस देने जपां दा रस्ता होर है तपां दा धूणियां ताके है वर्तां दा भुखे रह के है। पर होया की है कि तपत ना कतें बुझ है पर अंदर दी तपश बुझी नहीं है। क्यों नहीं बुझी? बिन स्वामी शरणा राम जिहड़ी रब दी शरण विच आके दात मिलदी है वो इन्हां जपां तपां ते वर्तां तो नहीं मिलदी। हाँ जी,
प्रभ शरण तेरी काट बेरी संसार सागर तारी है।
हे प्रभु, मैं तेरी शरण विच आया, मैं जपा दे तपा दे वरतां दे रस्ते ते मैं नहीं तुरिया। मेरी ए जमां दी फाही कट दे ते मैनू संसार सागर तो पार कर दे। हाँ जी,
अनाथ निर्गुण कश ना जाना मेरा गुण आओ गुण ना बिचारी है।
दाता, मैं अनाथ हाँ, मेरा कोई मालक नहीं है, निर्गुण मेरे कोले गुण कोई नहीं है, मैं कुछ नहीं जानता, मैनू कुछ नहीं आता, मैनू कोई समझ नहीं है, पर मेरा गुण अवगुण ना बिचारी है। परमात्मा इस खाते विच मैनू ना पावी कि दस तेरे च गुण किन्ने ने ते अवगुण किन्ने ने। मैं कोई दावा नहीं करता, मैनू आउंदा ही कुछ नहीं, मेरे कोल कुछ भी नहीं, अनाथ निर्गुण कछ ना जाना, मैं कुछ नहीं जानता। हाँ जी,
दीन दयाल गोपाल प्रीतम समरथ कारण करना।
हे दीना ते दया करन वाले सृष्टि दी पालना करन वाले ए मेरे प्यारे प्रीतम परमात्मा समरथ कारण करना, मैं मानदा तू समरथ है, तू सर्वशक्तिमान है, सब करन कराउण वाला तू है। वो की करदा है? वो सब कुछ आप ही करदा है। तू करता सचियार मैंडा साई जो तो भावे सोई थीसी जो तू दे सोई हो पाई। सब तेरी तू सबनी ते आया, परमात्मा सारे तेरे ने, सारे तेरा सिमरन करदे ने। पर सच की है कि तुद आप विछोड़िया आप मिलाया, दूर भी तू कीता है नेड़े भी तू आप करना है। सब कुछ करन कराउण वाला परमात्मा है। इत्थे मैं एक बेनती जरूर करा कि इस शब्द दे विच्चों एक पंक्ति लैके अज बहुत वारी स्थाई बना के उसनू गाया जांदा है। वो कल्ला ही शब्द बोलते ने साई साई साई। मैं हमेशा हाथ जोड़ के बेनती करदा कि भाई इस तरह ना करो, शब्द पूरा पढ़ो, पूरा शब्द पढ़ोगे ये अर्थ ही कुछ होर होणगे, इहदा भाव ही कुछ होर हो जाएगा। ਪਰ ਜਿੱਦਾਂ ਤੁਸੀਂ ਕਰਦੇ ਹੋ ਉਹਦੇ ਅਰਥ ਹੀ ਕੁਝ ਹੋਰ ਨੇ। ਕਿਉਂ ਦੁਨੀਆ ਦਾ ਧਿਆਨ ਆਪਾਂ ਕਿਤੇ ਹੋਰ ਪਾਸੇ ਲੈ ਕੇ ਜਾਣ ਦੀ ਇਹ ਇੱਕ ਅਣਗਹਿਲੀ ਕਰਦੇ, ਗਲਤੀ ਕਰਦੇ ਹਾਂ। ਉਹ ਪਰਮਾਤਮਾ ਆਪ ਕਾਰਨ ਕਰਨਾ, ਉਹ ਸਭ ਕੁਝ ਕਰਨ ਕਰਾਉਣ ਵਾਲਾ ਵਾਹਿਗੁਰੂ ਆਪ ਹੈ। ਹਾਂਜੀ,
ਨਾਨਕ ਚਾਤ੍ਰਿਕ ਹਰ ਬੂੰਦ ਮੰਗੈ, ਜਪ ਜੀਵਾ ਹਰ ਹਰ ਚਰਣਾ।
ਸਤਿਗੁਰੂ, ਫਿਰ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਦਰਜ ਕਰਕੇ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਜਿਵੇਂ ਇੱਕ ਬਬੀਹਾ ਸਵਾਂਤੀ ਬੂੰਦ ਨੂੰ ਰੋਜ਼ ਮੰਗਦਾ, ਰੋਜ਼ ਉਹ ਬਰਸਾਤੀ ਬੂੰਦ ਮੰਗਦਾ, ਉਸੇ ਤਰ੍ਹਾਂ ਮੇਰੀ ਵੀ ਹਾਲਤ ਇਹ ਹੈ ਕਿ ਜਪ ਜੀਵਾਂ ਹਰ ਹਰ ਚਰਣਾ, ਕਿ ਪਰਮਾਤਮਾ ਮੈਂ ਤੇਰਾ ਸਿਮਰਨ ਕਰਦਾ ਅਤੇ ਜਿਉਂਦਾ ਹਾਂ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਅਤੇ ਜਿਉਂਦਾ ਹਾਂ। ਹਾਂਜੀ,
ਅਮੇ ਸਰੋਵਰੋ ਪੀਓ ਹਰ ਹਰ ਨਾਮਾ ਰਾਮ।
ਇਹ ਅੰਮ੍ਰਿਤ ਸਰੋਵਰ ਭਰਿਆ ਹੋਇਆ ਨਾਮ ਦਾ, ਬੜਾ ਵੱਡਾ ਖਜ਼ਾਨਾ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਭਾਈ ਸਿੱਖੋ ਰੋਜ਼ ਪੀਓ। ਇਹ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ ਨਾ, ਫਿਰ ਲਿਖ ਦਿੱਤਾ ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ। ਇਹ ਵਸਤੂ ਤਿਆਗਣ ਵਾਲੀ ਨਹੀਂ ਹੈ, ਨਿਤਾ ਪ੍ਰਤੀ ਇਹਨੂੰ ਆਪਣੇ ਜੀਵਨ ਵਿੱਚ ਤੁਸੀਂ ਅਪਣਾਉਣਾ ਹੈ, ਕਿਉਂਕਿ ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ। ਇਹ ਤਾਂ ਅਮਿਓ ਸਰੋਵਰੋ ਪੀਓ ਹਰ ਹਰ ਨਾਮਾ ਰਾਮ, ਹਰੀ ਨਾਮ ਦੇ ਇਸ ਸਰੋਵਰ ਦੇ ਵਿੱਚੋਂ ਇਹ ਜਲ ਤੁਸੀਂ ਰੋਜ਼ ਪੀਣਾ, ਰੋਜ਼ ਬਾਣੀ ਪੜ੍ਹਨੀ ਹੈ, ਰੋਜ਼ ਸਿਮਰਨ ਕਰਨਾ ਹੈ। ਹਾਂਜੀ,
ਸੰਤ ਹੈ ਸੰਗ ਮਿਲੈ ਜਪ ਪੂਰਨ ਕੰਮ ਰਾਮ।
ਜਦੋਂ ਪ੍ਰਭੂ ਦੇ ਪਿਆਰਿਆਂ ਨੂੰ ਤੁਸੀਂ ਮਿਲੋਗੇ ਤਾਂ ਤੁਹਾਡੇ ਸਾਰੇ ਕੰਮ ਪੂਰੇ ਹੋਣਗੇ। ਕੰਮ ਕਰਨ ਵਾਲਾ ਕੌਣ ਹੈ? ਵਾਹਿਗੁਰੂ। ਦੇਖੋ, ਮੇਰੀ ਆਪਣੀ ਮਾਨਤਾ ਹੈ ਕਿ ਅਸੀਂ ਆਪਣੇ ਘਰ ਵਿੱਚ ਕੋਈ ਵਿਆਹ ਸ਼ਾਦੀ ਹੋਵੇ ਅਤੇ ਅਸੀਂ ਉੱਥੇ ਰਾਗੀ ਸਿੰਘਾਂ ਨੂੰ ਉਚੇਚਾ ਕਹਿੰਦੇ ਵੀ ਇੱਕ ਸ਼ਬਦ ਜ਼ਰੂਰ ਪੜ੍ਹਿਓ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਉਹਨਾਂ ਦੇ ਪੜ੍ਹਨ ਨਾਲ ਕੀ ਹੋਏਗਾ? ਕੀ ਤੁਸੀਂ ਆਪਣੇ ਘਰ ਦਾ ਮਾਹੌਲ ਉੱਦਾਂ ਦਾ ਬਣਾਇਆ ਹੋਇਆ? ਕੀ ਤੁਸੀਂ ਆਪਣੇ ਮਨ ਦੀ ਅਵਸਥਾ ਐਸੀ ਬਣਾਈ ਹੈ? ਜੇ ਬਣਾਈ ਹੈ ਤਾਂ ਇਹਦੇ 'ਚ ਕੋਈ ਅਤ ਕਥਨੀ ਨਹੀਂ। ਸੰਤ ਕੌਣ ਹੈ? ਸੰਤ ਉਹ ਹੈ ਜਿਹੜਾ ਰੱਬ ਦੇ ਕੰਮ ਕਰਦਾ, ਅਤੇ ਰੱਬ ਕੌਣ ਹੈ? ਜਿਹੜਾ ਸੰਤਾਂ ਦੇ ਕੰਮ ਕਰਦਾ। ਨਹੀਂ ਤਾਂ ਧਰਮ ਇਸ ਤਰ੍ਹਾਂ ਅੱਜ ਤੱਕ ਚੱਲਣਾ ਨਹੀਂ ਸੀਗਾ, ਇਹ ਰੁਕ ਜਾਂਦਾ ਕਿਤੇ ਨਾ ਕਿਤੇ। ਇਸੇ ਆਸਥਾ ਦੇ ਉੱਤੇ ਧਰਮ ਟਿਕਿਆ ਹੋਇਆ ਕਿ ਤੂੰ ਬਈ ਪਰਮਾਤਮਾ ਨੂੰ ਸਿਮਰ ਕੇ ਤਾਂ ਵੇਖ, ਇਹ ਕਿੱਡਾ ਵੱਡਾ ਭਰੋਸਾ ਹੈ ਕਿ ਜਿਹੜੇ ਰੱਬ ਦੇ ਭਗਤ ਨੇ, ਰੱਬ ਦੇ ਸੇਵਕ ਨੇ, ਉਹ ਕੀ ਕਰਦੇ ਨੇ? ਉਹਦਾ ਸਿਮਰਨ ਕਰਦੇ ਨੇ, ਅਤੇ ਰੱਬ ਕੀ ਕਰਦਾ? ਫਿਰ ਰੱਬ ਉਹਨਾਂ ਦੇ ਕਾਰਜਾਂ ਵਿੱਚ ਆਪ ਸਹਾਈ ਹੁੰਦਾ, ਉਹ ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ। ਜੈ ਜੈ ਕਿਰਤ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਤਾਵੇ, ਸੇਵਕ ਕਹੋ ਨਿਕਟੀ ਹੋਏ ਦਿਖਾਵੇ। ਫਿਰ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਅਸੀਂ ਪੜ੍ਹਦੇ ਵੀ ਹਾਂ ਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰੇ। ਜਿਨ੍ਹਾਂ ਨੇ ਰੱਬ ਦਾ ਸਿਮਰਨ ਕੀਤਾ ਉਹਨਾਂ ਦੇ ਕੰਮ ਕਦੇ ਰੁਕੇ ਨਹੀਂ ਹੈ। ਇਹ ਇੱਕ ਮਾਤਰ ਤਰੀਕਾ ਹੈ ਭਾਈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਫਿਰ ਕੀ ਕਰਨਾ? ਜਪ ਮਨ ਸਤਨਾਮ ਸਦਾ ਸਤਨਾਮ। ਇਹ ਅਮਿਓ ਸਰੋਵਰ ਹੈ, ਇਹ ਸੰਤੈ ਸੰਗ ਮਿਲੈ ਜਪ ਪੂਰਨ ਕਾਮਾ ਰਾਮ। ਤੇਰੇ ਭਾਈ ਸਾਰੇ ਕੰਮ ਪੂਰਨ ਹੋਣਗੇ ਜਦੋਂ ਤੂੰ ਪ੍ਰਭੂ ਪਿਆਰਿਆਂ ਨੂੰ ਮਿਲੇਗਾ, ਕਿਉਂਕਿ ਦਾਤ ਉੱਥੋਂ ਮਿਲਣੀ ਹੈ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਹਾਂਜੀ
ਸਭ ਕਾਮ ਪੂਰਨ ਦੁੱਖ ਬਦੀਰਨ ਹਰ ਨਿਮਖ ਮਨੋ ਨਾ ਬੀਸਰੈ।
ਸਾਰੇ ਦੁੱਖ ਮਿਟਾਉਣ ਵਾਲਾ ਸਾਰੇ ਕੰਮ ਕਰਨ ਵਾਲਾ ਇਹ ਪਰਮਾਤਮਾ ਨਿਮਖ ਮਾਤਰ ਵੀ ਉਹਨਾਂ ਨੂੰ ਕਦੇ ਵਿਸਰਦਾ ਨਹੀਂ ਭੁੱਲਦਾ ਨਹੀਂ।
ਆਨੰਦ ਆਨੰਦਿਨ ਸਦਾ ਸਾਚਾ ਸਰਬ ਗੁਣ ਜਗਦੀਸਰੈ।
ਉਹ ਆਨੰਦ ਦਾ ਦਾਤਾ ਹੈ, ਉਹ ਨਿਤਾ ਪ੍ਰਤੀ ਦਾ ਦਾਤਾ ਹੈ, ਉਹ ਸਾਰੇ ਗੁਣਾਂ ਦਾ ਮਾਲਕ ਆਪ ਜਗਤ ਈਸ਼ਵਰ ਹੈ। ਹਾਂਜੀ
ਅਗਣਤ ਊਚ ਅਪਾਰ ਠਾਕੁਰ ਅਗਮ ਜਾਕੋ ਤਾਮਾ।
ਉਹ ਪਰਮਾਤਮਾ ਅਗਣਤ ਊਚ ਅਪਾਰ ਠਾਕੁਰ, ਉਸ ਪਰਮਾਤਮਾ ਦੇ ਗੁਣਾਂ ਨੂੰ ਅਸੀਂ ਗਾ ਨਹੀਂ ਸਕਦੇ, ਅਣਗਿਣਤ ਗੁਣ ਨੇ ਉਹਦੇ, ਉੱਚੇ ਤੋਂ ਉੱਚਾ ਹੈ, ਉਹ ਅਪਾਰ ਹੈ, ਉਹ ਸਭ ਦਾ ਮਾਲਕ ਹੈ, ਉਹ ਸਾਡੀ ਪਹੁੰਚ ਤੋਂ ਪਰੇ ਉਹਦਾ ਘਰ ਹੈ। ਅਗੰਮ ਜਾਂ ਕੋ ਧਾਮਾ, ਧਾਮ ਕਹਿੰਦੇ ਨੇ ਘਰ ਨੂੰ, ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਉਹਦਾ ਮੁਕਾਮ ਹੈ, ਉਹਦਾ ਮਰਕਜ਼ ਹੈ, ਜਿੱਥੇ ਉਹ ਪਰਮਾਤਮਾ ਰਹਿੰਦਾ। ਹਾਂਜੀ
ਬੇਨਵੰਤ ਨਾਨਕ ਮੇਰੀ ਇਸ਼ ਪੂਰਨ ਮਿਲੇ ਸ੍ਰੀ ਰੰਗ ਰਾਮਾ।
ਰੰਗ ਰਾਮੇ ਤੋਂ ਅਰਥ ਹੈ ਲਕਸ਼ਮੀ ਦੇ ਘਰ ਵਾਲਾ ਪਤੀ ਪਰਮਾਤਮਾ ਜਿਹੜਾ ਹੈ, ਮਾਇਆ ਦਾ ਪਤੀ ਜਿਹੜਾ ਹੈ। ਬਿਨਵੰਤ ਨਾਨਕ ਮੇਰੀ ਇੱਛ ਪੂਰਨ, ਕਹਿੰਦੇ ਮੈਨੂੰ ਮਿਲ ਗਿਆ, ਉਹ ਮਿਲੇ ਸ੍ਰੀ ਰੰਗ ਰਾਮਾ, ਉਹ ਮੈਨੂੰ ਮਿਲ ਗਿਆ ਉਹ ਪਰਮਾਤਮਾ। ਪਰ ਮਿਲਿਆ ਕਿਵੇਂ ਹੈ ਕਿ ਜਦੋਂ ਮੈਂ ਉਸ ਅੰਮ੍ਰਿਤ ਸਰੋਵਰ ਦੇ ਵਿੱਚੋਂ ਨਾਮ ਪੀਤਾ, ਜਦੋਂ ਪ੍ਰਭੂ ਪਿਆਰਿਆਂ ਦੀ ਸੰਗਤ ਕੀਤੀ ਹੈ, ਜਦੋਂ ਉਸ ਪਰਮਾਤਮਾ ਨੇ ਮੇਰੇ ਸਾਰੇ ਦੁੱਖ ਕੱਟ ਦਿੱਤੇ ਨੇ, ਜਦੋਂ ਮੈਨੂੰ ਸਮਝ ਆ ਗਈ ਕਿ ਉਹ ਮੇਰੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਤਾਂ ਮੈਂ ਜਾ ਕੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਪਰਮਾਤਮਾ ਮੈਂ ਆਪਣੇ ਆਪ ਤੇ ਤੇਰੇ ਕੋਲ ਪਹੁੰਚ ਨਹੀਂ ਸਕਦਾ, ਮੈਂ ਤੇ ਬੇਨਤੀ ਕਰਦਾ ਕਿ ਤੂੰ ਆਪ ਮੈਨੂੰ ਆਪਣੇ ਲੜ ਲਾ, ਤੂੰ ਮੈਨੂੰ ਆਪ ਆਪਣੇ ਨਾਲ ਮਿਲਾ ਲੈ। ਹਾਂਜੀ
ਕਈ ਕੋਟਕ ਜਗ ਫਲਾ ਸੁਣ ਗਾਵਨ ਹਾਰੇ ਰਾਮ।
ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਜਿਹੜੇ ਪਰਮਾਤਮਾ ਦਾ ਨਾਮ ਸੁਣਦੇ ਨੇ, ਉਹ ਕਈ ਕੋਟ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਨੇ। ਬਾਣੀ ਪੜ੍ਹਨੀ, ਬਾਣੀ ਸੁਣਨੀ, ਦੁਨੀਆਂ ਦੇ ਜਿੰਨੇ ਧਰਮ ਕਰਮ ਨੇ, ਜੱਗ ਇੱਕ ਯੁੱਗ ਐਸਾ ਵੀ ਸੀ ਜਦੋਂ ਜੱਗ ਕੀਤੇ ਜਾਂਦੇ ਸੀ, ਬੜਾ ਪੁੰਨ ਫਲ ਮੰਨਿਆ ਜਾਂਦਾ ਸੀ, ਤੇ ਕਈ ਕਰੋੜਾਂ ਜੱਗਾਂ ਦਾ ਫਲ ਮਿਲਦਾ ਜੇ ਬਾਣੀ ਸੁਣੀ ਜਾਏ, ਬਾਣੀ ਪੜ੍ਹੀ ਜਾਏ। ਹਾਂਜੀ
ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ।
ਉਸ ਹਰੀ ਪਰਮਾਤਮਾ ਦੇ ਨਾਮ ਨੂੰ ਜਿਨ੍ਹਾਂ ਨੇ ਜਪਿਆ, ਕੁਲ ਸਗਲੇ ਤਾਰੇ ਰਾਮ, ਉਹ ਆਪ ਨਹੀਂ ਤਰੇ, ਉਹਨਾਂ ਨੇ ਆਪਣੀਆਂ ਕੁੱਲਾਂ ਦੇ ਵੀ ਉਧਾਰ ਕੀਤੇ ਨੇ, ਆਪਣੀਆਂ ਵੰਸ਼ਜ ਉਧਾਰ ਦਿੱਤੀਆਂ ਉਹਨਾਂ ਨੇ, ਆਪਣੇ ਨਾਨਕੇ ਦਾਦਕੇ ਸਭ ਪਰਿਵਾਰ ਜਿਹੜੇ ਨੇ ਉਹਨਾਂ ਨੇ ਪਵਿੱਤਰ ਕਰ ਦਿੱਤੇ ਨੇ, ਉਹਨਾਂ ਨੂੰ ਇਸ ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ। ਹਾਂਜੀ
ਹਰ ਨਾਮ ਜਪਤ ਸੁਹੰਤ ਪੁਰਾਣੀ ਤਾਂ ਕੀ ਮਹਿਮਾ ਕਿਤ ਗਨਾ।
ਜਿਸ ਵਿਅਕਤੀ ਨੇ ਨਾਮ ਸਿਮਰਨ ਕੀਤਾ ਉਹਦੇ ਸੁੰਦਰ ਜੀਵਨ ਦੀ ਵਿਆਖਿਆ ਕਥਾ ਗਿਣਤੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਾਈ ਮੈਂ ਤਾਂ ਨਹੀਂ ਕਰ ਸਕਦਾ, ਉਹਦਾ ਇੰਨਾ ਸੁੰਦਰ ਜੀਵਨ ਹੈ, ਉਹਦੇ ਸੁੰਦਰ ਜੀਵਨ ਦੀ ਵਿਆਖਿਆ ਨਹੀਂ ਹੋ ਸਕਦੀ। ਤਾਂ ਕਿ ਮਹਿਮਾ ਕਿਤ ਗਣਾ, ਕਿਤ ਦਾ ਅਰਥ ਹੁੰਦਾ ਕਿਤਨੀ ਕੁ, ਕਿੰਨੀ ਕੁ ਦੱਸਾਂ ਕਿ ਉਹਦੀ ਕਿੰਨੀ ਮਹਿਮਾ ਹੈ। ਜਿਹਨੇ ਆਪਣੇ ਜੀਵਨ ਨੂੰ ਸੋਹਣਾ ਬਣਾਇਆ, ਬਾਣੀ ਨੇ ਤੁਹਾਨੂੰ ਸੁੰਦਰ ਸ਼ਕਲ ਕਰਕੇ ਨਹੀਂ ਬਣਾਉਣਾ, ਅਕਲ ਕਰਕੇ ਬਣਾਉਣਾ ਹੈ, ਗੁਣਾ ਕਰਕੇ ਬਣਾਉਣਾ ਹੈ, ਤੁਹਾਡੀ ਸੀਰਤ ਨੂੰ ਸ਼ਿੰਗਾਰਨਾ ਉਸ ਨੇ। ਜਦੋਂ ਅਸੀਂ ਪ੍ਰਭੂ ਪਰਮਾਤਮਾ ਦਾ ਆਰਾਧਨ ਕਰਾਂਗੇ। ਹਾਂਜੀ
ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸਨ ਸਦ ਮਨਾ।
ਗੁਰੂ ਦੀ ਬਾਣੀ ਦਾ ਇਹ ਵਿਸ਼ਵਾਸ ਹੈ, ਸਾਨੂੰ ਬਖਸ਼ਿਆ ਹੋਇਆ ਕਿ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਰੱਬ ਕੋਲ ਬਵੇ ਤੇ ਭਾਈ ਉਹ ਸੋਹਣਾ ਹੈ, ਜਿਸ ਪਾਸ ਬੈਠੇ ਹਾਂ ਸੋਹੀ ਹੈ, ਇੱਥੇ ਬੈਠੀਏ ਤੇ ਆਪਾਂ ਸੋਹਣੇ ਲੱਗਦੇ ਹਾਂ, ਸੁੰਦਰ ਲੱਗਦੇ ਹਾਂ। ਭਾਈ ਬਿਧੀ ਚੰਦ ਜੀ ਦੀ ਇਹੀ ਕਥਾ। ਬਸ ਮਨ ਨੇ ਗੱਲ ਸਮਝ ਲਈ ਕਿ ਅੱਜ ਮੈਂ ਸੰਗਤ ਵਿੱਚ ਬੈਠਾਂ ਤੇ ਉਹ ਮੈਨੂੰ ਪਹਿਚਾਣ ਹੀ ਨਹੀਂ ਸਕੇ ਕਿ ਮੈਂ ਮੱਝਾਂ ਚੋਰੀ ਕੀਤੀਆਂ ਨੇ ਭਾਈ, ਮੈਂ ਤੇ ਆ ਕੇ ਥੋੜੇ ਜਿਹੇ ਸਮੇਂ ਵਾਸਤੇ ਬੈਠਾਂ ਤੇ ਜੇ ਮੈਂ ਸਦਾ ਵਾਸਤੇ ਹੀ ਬਹਿ ਜਾਵਾਂ। ਤੇ ਦੇਖੋ ਗੁਰੂ ਨਾਨਕ ਪਿਤਾ ਮਹਾਰਾਜ ਦੇ ਘਰ ਵਿੱਚ ਥਾਂ ਹੀ ਦੋ ਨੇ, ਇੱਕ ਗੁਰਬਾਣੀ ਹੈ, ਇੱਕ ਸੰਗਤ ਹੈ। ਹੁਣ ਸੰਗਤ ਜੋਗਾ ਸਾਡੇ ਕੋਲ ਟਾਈਮ ਕੋਈ ਨਹੀਂ, ਗੁਰਬਾਣੀ ਅਸੀਂ ਪੜ੍ਹਨੀ ਨਹੀਂ ਚਾਹੁੰਦੇ, ਕਿੱਦਾਂ ਗੱਲ ਬਣੇਗੀ? ਬਾਕੀ ਤਾਂ ਹੋਰ ਕੋਈ ਰਸਤਾ ਹੈ ਨਹੀਂ ਹੈ। ਨਾਨਕ ਕਹਿ ਘਰ ਕੇਵਲ ਨਾਮ, ਇਸ ਘਰ ਦੇ ਵਿੱਚ ਸਿਰਫ ਨਾਮ ਦੀ ਮਹਿਮਾ ਹੈ। ਇੱਥੇ ਨਾਵੇਂ ਕੀ ਵਡਿਆਈ ਹੈ? ਕਲਯੁਗ ਬਾਬੇ ਤਾਰਿਆ ਸਤ ਨਾਮ ਪੜ੍ਹ ਮੰਤਰ ਸੁਣਾਇਆ। ਸੱਚੇ ਨਾਮ ਦਾ ਮੰਤਰ ਸਤਿਗੁਰਾਂ ਨੇ ਦੁਨੀਆਂ ਨੂੰ ਦਿੱਤਾ ਸੀ ਕਿ ਇੰਜ ਆਪਣਾ ਉਧਾਰ ਕਰ ਲਓ ਭਾਈ। ਅੱਜ ਵੀ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਹਰ ਬਿਸਰ ਨਾਹੀਂ ਪ੍ਰਾਣ ਪਿਆਰੇ ਚਿਤਵੰਤ ਦਰਸ਼ਨ ਸਦ ਮਨਾ, ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ, ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਂ ਕਿ ਮਹਿਮਾ ਕਿਤ ਗਣਾ। ਤੇ ਪਰਮਾਤਮਾ ਤੂੰ ਮੈਨੂੰ ਭੁੱਲ ਨਾ, ਤੂੰ ਮੇਰੇ ਪ੍ਰਾਣਾਂ ਦਾ ਪਿਆਰਾ ਹੈ, ਚਿਤਵੰਤ ਦਰਸ਼ਨ ਸਦ ਮਨਾ, ਮੈਂ ਤੇ ਮਨ ਕਰਕੇ ਤੇਰੇ ਦਰਸ਼ਨ ਉਡੀਕਦਾ। ਹਾਂਜੀ,
ਸ਼ੁਭ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਚ ਅਗਮ ਅਪਾਰੇ।
ਉਹ ਸ਼ੁਭ ਦਿਨ ਆ ਗਏ, ਉਹ ਸ਼ੁਭ ਘੜੀ ਆ ਗਈ ਜਦੋਂ ਉਸ ਪ੍ਰਭੂ ਪਰਮਾਤਮਾ ਨੇ ਗਹਿ ਕੰਠ ਲਾਏ, ਆਪ ਫੜ ਕੇ ਆਪਣੇ ਗਲੇ ਨਾਲ ਲਾ ਲਿਆ। ਆਪਾਂ ਕਹਿੰਦੇ ਨਾ ਸ਼ੁਭ ਘੜੀ ਆਈ ਹੈ ਕਿ ਜਦੋਂ ਅੱਜ ਇਹਨਾਂ ਬੱਚਿਆਂ ਦਾ ਵਿਆਹ ਹੋਏਗਾ, ਖਾਸ ਕਰਕੇ ਬੱਚੀ ਵਾਲੇ ਪਰਿਵਾਰ ਵਿੱਚ ਖੁਸ਼ੀ ਹੁੰਦੀ ਹੈ ਕਿ ਅੱਜ ਬੱਚੀ ਜਿਹੜੀ ਹੈ ਉਹ ਭਾਈ ਲੜ ਲੱਗ ਜਾਏਗੀ, ਅੱਜ ਉਹਨੇ ਪੱਲਾ ਫੜ ਲੈਣਾ, ਅੱਜ ਉਹਨੇ ਪ੍ਰਣਾਈ ਜਾਣਾ, ਅੱਜ ਉਹਦਾ ਵਿਆਹ ਹੋ ਜਾਣਾ। ਸਤਿਗੁਰੂ ਪਿਤਾ ਮਹਾਰਾਜ ਵੀ ਕਹਿੰਦੇ ਨੇ ਜਦੋਂ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਣਾ ਹੈ, ਜਦੋਂ ਜੀਵ ਨੇ ਉਸ ਪਰਮਾਤਮਾ ਨੂੰ ਮਿਲਣਾ ਹੈ, ਸ਼ੁਭ ਦਿਵਸ ਆਏ ਗਏ ਕੰਠ ਲਾਏ ਪ੍ਰਭ ਊਚ ਅਗੰਮ ਅਪਾਰੇ। ਊਚਾ ਸੀ ਉਹ ਪਰਮਾਤਮਾ, ਸਾਡੀ ਗਮਤਾ ਤੋਂ ਪਰੇ ਸੀ, ਉਹਦਾ ਪਾਰਾ ਵਾਰ ਪਾਇਆ ਨਹੀਂ ਜਾ ਸਕਦਾ ਸੀ, ਪਰ ਅੱਜ ਮਿਲਾਪ ਹੋ ਗਿਆ, ਸ਼ੁਭ ਘੜੀ ਆ ਗਈ। ਹਾਂਜੀ,
ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੇ।
ਜਦੋਂ ਉਸ ਅਤ ਪਿਆਰ ਵਾਲੇ ਪਰਮਾਤਮਾ ਦਾ ਮਿਲਾਪ ਹੋ ਗਿਆ, ਬਿਨਵੰਤ ਨਾਨਕ ਸਫਲ ਸਭ ਕਿਛ, ਸਭ ਕੀਤੇ ਜਪ ਤਪ ਵਰਤ ਨੇਮ ਉਦਮ ਜਤਨ ਦਾਨ ਪੁੰਨ ਸਾਰੇ ਪ੍ਰਵਾਨ ਹੋ ਗਏ, ਸਭ ਕੁਝ ਮੁਬਾਰਕ ਹੈ ਜੇ ਪਰਮਾਤਮਾ ਮਿਲ ਜਾਏ। ਕਿਉਂਕਿ ਜੇ ਘਰ ਆਵੇ ਕੰਤ ਸਭੋ ਕਿਛ ਪਾਈ ਹੈ, ਹਰ ਹਾਂ ਕੰਤ ਹੈ ਬਾਜ ਸ਼ਿੰਗਾਰ ਬਿਰਥਾ ਸਭ ਜਾਈਏ। ਇੱਕ ਬੱਚੀ ਨੇ 16 ਸ਼ਿੰਗਾਰ ਕੀਤੇ ਤੇ ਸਤਿਗੁਰੂ ਪਿਤਾ ਕਹਿੰਦੇ ਧੀਏ ਤੇਰੇ ਕਿਸ ਕੰਮ ਆਏ, ਤੇਰਾ ਪਤੀ ਤਾਂ ਤੇਰੇ ਘਰ ਆਇਆ ਨਹੀਂ, ਪਰ ਜੇ ਤੇਰਾ ਪਤੀ ਤੇਰੇ ਘਰ ਆ ਜਾਏ ਤੇ ਸਭ ਕੁਝ ਮੁਬਾਰਕ ਹੈ। ਸਾਡੇ ਧਰਮ ਦੇ ਨਾਂ ਤੇ ਕੀਤੇ ਸਭ ਕਰਮ ਪ੍ਰਵਾਨ ਹੋ ਜਾਣ ਜੇ ਉਸ ਪਰਮਾਤਮਾ ਦਾ ਸਾਨੂੰ ਮਿਲਾਪ ਹੋ ਜਾਏ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਇਹ ਦੋ ਸ਼ਬਦ ਬੋਲਣ ਦੀ ਦਾਤ ਆਪਣੀ ਗੋਦ ਵਿੱਚ ਬਿਠਾ ਕੇ ਸਤਿਗੁਰੂ ਨੇ ਬਖਸ਼ੀ। ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਵਿਸ਼ੇਸ਼ ਕਰਕੇ ਮੈਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਧੰਨਵਾਦੀ ਹਾਂ ਜੋ ਸਮਾਂ ਵੰਡ ਕਰਦੇ ਹਾਂ, ਆਪ ਸੰਗਤ ਦੇ ਦਰਸ਼ਨ ਕਰਵਾਉਂਦੇ ਨੇ। ਸਤਿਗੁਰੂ ਉਹਨਾਂ ਨੂੰ ਸਿਹਤ ਜਾਬੀ ਦੇਣ, ਆਪਣੇ ਦਰ ਘਰ ਦੀ ਸੇਵਾ ਆਪ ਚੜ੍ਹਦੀ ਕਲਾ ਵਿੱਚ ਲੈਣ। ਆਓ ਸ਼ਬਦ ਦੀਆਂ ਜੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰੀਏ।
ਸ਼ੁਭ ਦਿਵਸ ਆਏ ਗਹਿ ਕੰਠ ਲਾਏ। ਪ੍ਰਭ ਯੂਚ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਸ ਪ੍ਰਭ ਮਿਲੇ ਅਤ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।